ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪਦਮ। ਆਓ ਉਸ ਦਾ ਦੂਸਰਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਇਸ ਭਾਗ ਦੇ ਪਹਿਲੇ ਹਿੱਸੇ ਵਿੱਚ ਸਨਕੋ ਅਤੇ ਰਾਣੀ ਪਦਮਾਵਤੀ ਦੇ ਵਿਚਕਾਰ ਆਪਸ ਵਿੱਚ ਵਾਰਤਾਲਾਪ ਹੈ। ਸਨਕੋ ਰਾਣੀ ਪਦਮਾਵਤੀ ਦੀ ਸਹੇਲੀ ਹੈ ਅਤੇ ਦੂਸਰੇ ਹਿੱਸੇ ਵਿੱਚ ਆਪ ਜੀ ਦੋਨੋਂ ਮਿਲ ਕੇ ਕਿਸੇ ਗੁਰਮੁਖ ਪਿਆਰੇ ਕੋਲ ਜਾਂਦੇ ਹਨ। ਉੱਥੇ ਟਿਕਾਓ ਦੇ ਬਾਰੇ ਗੱਲਬਾਤ ਚੱਲਦੀ ਹੈ। ਇਹ ਬੜਾ ਡੂੰਘਾ ਵਿਸ਼ਾ ਹੈ ਕਿ ਅਸਲੀ ਟਿਕਾਓ ਕਿਵੇਂ ਪ੍ਰਾਪਤ ਹੁੰਦਾ ਹੈ, ਕਿਉਂਕਿ ਜਿਉਂ ਜਿਉਂ ਅਸੀਂ ਕਿਤਾਬਾਂ ਪੜ੍ਹਦੇ ਹਾਂ ਉਹ ਖਿਆਲ ਮਨ ਵਿੱਚ ਆ ਜਾਂਦੇ ਹਨ, ਦੂਸਰੀ ਕਿਤਾਬ ਪੜ੍ਹਦੇ ਹਾਂ ਮਨ ਉਸ ਖਿਆਲ ਵੱਲ ਚਲਾ ਜਾਂਦਾ ਹੈ, ਟਿਕਦਾ ਜ਼ਿੰਦਗੀ ਭਰ ਨਹੀਂ, ਸਾਰਾ ਪੜ੍ਹਿਆ ਲਿਖਿਆ ਇੱਕ ਵਾਕ ਰਚਨਾ ਬਣ ਕੇ ਰਹਿ ਜਾਂਦਾ ਹੈ। ਸੋ ਟਿਕਾਓ ਕਿਸ ਤਰ੍ਹਾਂ ਪ੍ਰਾਪਤ ਹੋਵੇ ਇਸ ਦਾ ਵਿਸਥਾਰ ਹੈ ਪਦਮਾ ਅਤੇ ਉਸ ਗੁਰਮੁਖ ਰੂਹ ਦੇ ਵਿਚਕਾਰ ਵਾਰਤਾਲਾਪ ਵਿੱਚ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦੂਸਰਾ, ਅੰਮ੍ਰਿਤ ਵੇਲਾ ਚੁੱਪ ਚਾਂ ਅਡੋਲ ਟਿਕਾਓ ਚੰਨ ਦੀ ਮਦਮ ਚਾਂਦਨੀ ਹੈ। ਪਦਮਾ ਦੇ ਬੂਹੇ 'ਤੇ ਹੌਲੇ ਹੌਲੇ ਤ੍ਰੈ ਟਕੋਰਾਂ ਵੱਜੀਆਂ। ਪਦਮਾ ਉੱਠੀ ਬੂਹਾ ਖੋਲਿਆ ਸਨਕੋ ਅੰਦਰ ਆਈ। ਸਨਕੋ ਹੌਲੇ ਜੇ ਜੈ ਹੋ ਸ੍ਰੀ ਰਾਜ ਰਾਜੇਸ਼ਵਰੀ, ਵੇਲਾ ਹੋ ਗਿਆ ਨੇ। ਪਦਮਾ ਕੀ ਵੇਲਾ ਹੈ? ਸਨਕੋ ਤ੍ਰਿਪੈਰਾ ਵਜੇ ਨੂੰ ਚਿਰ ਹੋ ਗਿਆ ਹੈ। ਪਦਮਾ ਸਭ ਸਮਿਆਨ ਠੀਕ ਹੈ? ਸਨਕੋ ਜੀ ਹਾਂ। ਪਦਮਾ ਸਨਕੋ ਕੀ ਉਹ ਇੱਥੇ ਮੂਲੋਂ ਨਹੀਂ ਆ ਸਕਦੇ? ਮੇਰਾ ਜੀ ਕੁਛ ਡਰਦਾ ਹੈ। ਦੇਖੇ ਨੇ ਬਾਰ ਮੱਧਮ ਚਾਨੀ ਦੇ ਹੇਠਾਂ ਬੂਟਿਆਂ ਦੇ ਪਰਛਾਵੇਂ, ਮਾਨੋ ਸਹਿਮ ਦੇ ਬੁੱਤ ਖੜ੍ਹੇ ਹਨ। ਸਨਕੋ ਕੋਈ ਡਰ ਨਹੀਂ, ਆਪਣੇ ਹੀ ਮਨ ਦਾ ਭਰਮ ਹੈ ਕਿ ਹੋਰ ਕੀ ਹੈ? ਪਦਮਾ ਮਨ ਦਾ ਭਰਮ ਤਾਂ ਫਿਰ ਇਹ ਵੀ ਹੈ ਕਿ ਮਤਾਂ ਗੱਲ ਖੁੱਲ੍ਹ ਜਾਏ ਅਤੇ ਮੇਰੀ ਪਤ ਅਬਰੋ। ਸਨਕੋ ਸੁਆਮਣੀ ਜੀ ਖਫਾ ਨਹੀਂ ਹੋਣਾ, ਮੇਰੀ ਜਾ 'ਚ ਬਹੁਤਾ ਪੜ੍ਹ ਕੇ ਪੈ ਅਤੇ ਭਰਮ ਵੱਧਦਾ ਜਾਂਦਾ ਹੈ। ਪਦਮਾ ਮੁਸਕਰਾ ਕੇ ਕੁਛ ਹੈ ਤਾਂ ਠੀਕ, ਆਖਦੇ ਹਨ ਫੌਜਾਂ ਵਿੱਚ ਪੰਡਤਾਂ ਦੇ ਤੰਬੂ ਜ਼ਨਾਨੀਆਂ ਦੇ ਡੇਰਿਆਂ ਕੋਲ ਲੱਗਦੇ ਹਨ। ਸਨਕੋ ਖੈਰ, ਪਰ ਇੰਨੀ ਗੱਲ ਤਾਂ ਜ਼ਰੂਰ ਹੈ ਕਿ ਪੜ੍ਹ ਕੇ ਛਾਲ ਮਾਰਵਾਂ ਹੀ ਅਤੇ ਉੱਦਮ ਸਿਲ ਜਾਂਦੇ ਹਨ। ਪਦਮਾ ਸੋਚ ਕੇ ਐਂ ਨਹੀਂ, ਵਿਚਾਰ ਸ਼ਕਤੀ ਵੱਧ ਜਾਂਦੀ ਹੈ ਅਤੇ ਉਹ ਹਰ ਗੱਲ ਦੇ ਨਫੇ ਘਾਟੇ ਵਿਚਾਰ ਕੇ ਜੋਖਣ ਲੱਗ ਪੈਂਦੀ ਹੈ। ਐਵੇਂ ਜੋਖਦਿਆਂ ਅਤੇ ਸਿੱਟੇ ਕੱਢਦਿਆਂ ਢਿੱਲ ਪੈਂਦੀ ਹੈ ਅਤੇ ਕਈ ਵੇਰ ਸਿੱਟਾ ਕੱਢਣਾ ਕਠਿਨ ਹੋ ਜਾਂਦਾ ਹੈ। ਲੋਕ ਖਿਆਲ ਕਰਦੇ ਹਨ ਕਿ ਪੜ੍ਹੇ ਹੋਏ ਢਿੱਲੇ ਹੋ ਜਾਂਦੇ ਹਨ। ਸਨਕੋ ਮੈਂ ਵੀ ਤਾਂ ਇਹੋ ਆਖਿਆ ਹੈ ਕਿ ਛਾਲ ਮਾਰਵਾਂ ਹੀਆ ਕੱਢ ਜਾਂਦਾ ਹੈ। ਪਦਮਾ ਪਰ ਇਸ ਦਾ ਅਰਥ ਇਹ ਹੈ ਕਿ ਅੰਦਰ ਸੋਚ ਦਾ ਮੰਡਲ ਵੱਧ ਜਾਂਦਾ ਹੈ, ਨਾ ਕਿ ਨਿਤਾਣ ਪਾਉਣਾ। ਸਨਕੋ ਨਿਰੀ ਵਿਚਾਰ ਸ਼ਕਤੀ ਹੀ ਨਹੀਂ ਨਾ ਵੱਧਦੀ, ਜੀ ਕੋ ਜਿਉਂ ਜਿਉਂ ਤੁਸੀਂ ਲੰਮੇ ਹੋਏ ਤਿਉਂ ਤਿਉਂ ਤੋਂ ਸਾਡਾ ਪਰਛਾਵਾਂ ਵੀ ਲੰਮਾ ਹੁੰਦਾ ਗਿਆ। ਇਸੇ ਤਰ੍ਹਾਂ ਜਿਉਂ ਜਿਉਂ ਵਿਚਾਰ ਸ਼ਕਤੀ ਵੱਧਦੀ ਹੈ ਤਿਉਂ ਤਿਉਂ ਨਾਲ ਸ਼ੱਕ ਦਾ ਮਾਦਾ ਵੀ ਵੱਧਦਾ ਜਾਂਦਾ ਹੈ। ਵਿਚਾਰ ਸ਼ਕਤੀ ਵਿੱਚ ਨਿਤਾਣ ਪਾਉਣਾ ਨਹੀਂ ਹੈ, ਪਰ ਸ਼ੱਕ ਦੇ ਪਰਛਾਵੇਂ ਵਿੱਚ ਤਾਂ ਕਮਜ਼ੋਰੀ ਦਾ ਵਾਸ ਹੈ ਨਾ। ਪਦਮਾ ਕੂਰ ਕੇ ਤੱਕ ਕੇ, ਸਨਕੋ ਮੈਂ ਸੁਣਿਆ ਤੂੰ ਅਨਪੜ੍ਹ ਹੈ ਅਤੇ ਇਹ ਗੱਲਾਂ ਤਾਂ ਅਣਜਾਣ ਪੁਣੇ ਦੀਆਂ ਨਹੀਂ ਹਨ। ਹਾਂ, ਪਰ ਇੱਕ ਗੱਲ ਚੇਤੇ ਰੱਖੀ, ਸੰਸੇ ਬਿਰਤੀ ਆਵੇ ਤਾਂ ਬੁੱਧੀ ਉਸ ਪਰ ਵਿਵੇਚਨਾ ਕਰਕੇ ਨਿਸ਼ਚੇ ਦੇ ਕਰ ਜਾਵੇ। ਹੈਂ ਸਨਕੋ ਠੀਕ ਕਿਹਾ ਜੇ। ਹਾਂ ਸੱਚੀ, ਮੈਂ ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ ਤਾਂ ਪੜ੍ਹੀ ਕੋਈ ਨਾ, ਸੋ ਸਮੇਂ ਮੂਜਬ ਅਨਪੜ੍ਹੀ ਹੋਈ ਨਾ। ਬਾਰੀ ਵੱਲੋਂ ਬਾਹਰ ਤੱਕ ਕੇ, ਰਾਜ ਦੁਲਾਰੀ ਜੀਓ, ਫਿਰ ਸਮਾਂ ਤਾਂ ਨੱਠਾ ਜਾ ਰਿਹਾ ਹੈ, ਜੇ ਸੰਕਲਪ ਹੈ ਤਾਂ ਚਲੋ, ਨਹੀਂ ਤਾਂ ਫਿਰ ਵੇਲਾ ਨਹੀਂ ਰਹਿਣਾ। ਪਦਮਾ ਚੱਲ ਹੀ ਪਾਵਾਂ? ਸਨਕੋ ਇਹ ਆਪ ਦੀ ਇੱਛਾ ਹੈ, ਮੇਰੀ ਪ੍ਰੇਰਨਾ ਨਹੀਂ, ਮੈਂ ਇੱਛਾ ਪੂਰਨ ਵਿੱਚ ਸੇਵਾਦਾਰ ਹਾਂ। ਪਦਮਾ ਇੱਕ ਪਾਸੇ ਰੁਚੀ ਤੀਬਰ ਹੈ, ਦੂਜੇ ਪਾਸੇ ਜੱਕੋ ਤੱਕੇ ਹਨ, ਕੀ ਤੋ ਸਾਨੂੰ ਸੰਸਾ ਨਹੀਂ ਕਿ ਮਤਾਂ ਕਿਤੇ ਗੱਲ ਨਿਕਲ ਜਾਵੇ? ਸਨਕੋ ਨਹੀਂ। ਪਦਮਾ ਕਿਉਂ ਨਹੀਂ? ਸਨਕੋ ਮੈਨੂੰ ਨੇਕੀ 'ਤੇ ਭਰੋਸਾ ਹੈ, ਅਸੀਂ ਭਲੇ ਨੂੰ ਚੱਲੇ ਹਾਂ, ਪਰਮੇਸ਼ਰ ਸਾਡਾ ਰਾਖਾ ਹੈ, ਤੁਹਾਡੇ ਅੰਦਰ ਸੰਸਾ ਹੀ ਤੋਖਲਾ ਪਾ ਰਿਹਾ ਹੈ। ਪਦਮਾ, ਤੋਖਲਾ ਨਹੀਂ, ਮੈਂ ਸੋਚ ਰਹੀ ਹਾਂ ਕਿ ਜੇ ਗੱਲ ਨਿਕਲ ਵੀ ਜਾਵੇ ਤਾਂ ਕੋਈ ਐਸੀ ਸੁੱਝ ਪਵੇ ਕਿ ਉਸਦੇ ਆਖਿਆਂ ਪਰਦਾ ਬਣ ਪਵੇ ਅਤੇ ਮਹਾਰਾਜ ਖਫਾ ਨਾ ਹੋਣ। ਰਾਜਿਆਂ ਦੇ ਗੁੱਸੇ ਬੁਰੇ ਹੁੰਦੇ ਹਨ। ਸਨਕੋ, ਪਰ ਕੀ ਸੱਚ ਕਿਹਾ ਕੁਛ ਤੋਖਲਾ ਹੈ? ਸਾਫ਼ ਕਹਿ ਦਿੱਤਾ ਕਿ ਫਲਾਣੇ ਥਾਂ ਗਏ ਸਾਂ, ਤੁਸੀਂ ਪਤਾ ਕਰ ਲਓ ਜੇ ਖੁਨਾਮੀ ਹੈ ਤਾਂ, ਅਤੇ ਮੈਂ ਤਾਂ ਤੁਸਾਂ ਜੋ ਕਿਹਾ ਹੀ ਸੀ ਕਿ ਪਹਿਲਾਂ ਦੱਸ ਕੇ ਆ ਗਿਆ ਲੈ ਲਓ। ਪਦਮਾ, ਪਹਿਲਾਂ ਕਹਿਣ ਵਿੱਚ ਨਾ ਹੋ ਜਾਣ ਦਾ ਪੈ ਹੈ, ਪਿੱਛੋਂ ਕਹਿਣ ਵਿੱਚ ਅਤੇ ਸੱਚ ਕਹਿਣ ਵਿੱਚ ਗੁੱਸੇ ਦਾ ਡਰ ਹੈ। ਹੋਰ ਰੰਜ ਨਹੀਂ ਤਾਂ ਇਹ ਤਾਂ ਹੋਊ ਨਾ ਕਿ ਰਾਜਿਆਂ ਦੇ ਵੈਰੀ ਦੇ ਗਈ ਸੀ। ਸਨਕੋ, ਫਿਰ ਸੰਕਲਪ ਛੱਡ ਦਿਓ, ਪਰ ਹਾਂ ਸੱਚੀ, ਹੁਣ ਤਾਂ ਵੈਰ ਨਹੀਂ ਰਿਹਾ। ਪਦਮਾ ਤ੍ਰਭਕ ਕੇ, ਸਨਕੋ ਤੈਨੂੰ ਸਾਰੀਆਂ ਖਬਰਾਂ ਲੱਗ ਜਾਂਦੀਆਂ ਹਨ, ਵੈਰ ਭਾਉ ਉਪਰੋਂ ਤਾਂ ਨਹੀਂ ਰਿਹਾ ਅਤੇ ਮੈਨੂੰ ਰਾਤ ਹੀ ਪਤਾ ਲੱਗਾ ਹੈ ਕਿ ਪਿਤਾ ਜੀ ਦੇ ਦਿਲੋਂ ਵੀ ਘੱਟ ਹੈ। ਪਰ ਪਾਸ ਨਾ ਸ਼ਾਹਾਂ ਵਸ, ਜੇ ਵਸੇ ਤਾਂ ਸੁਸ। ਚੰਦ ਵੱਲ ਤੱਕ ਕੇ, ਤੇਰੀ ਕੀ ਸਲਾਹ ਅਤੇ ਕੀ ਵਿਚਾਰ ਹੈ? ਸਨਕੋ, ਮੈਂ ਨਿਰਭੈ ਹਾਂ, ਜਿਸ ਸੱਚੇ ਸ਼ਹਿਨਸ਼ਾਹ ਦੇ ਪਿਆਰ ਵਿੱਚ ਜਾਣਾ ਹੈ ਉਹ ਰਾਖਾ ਹੈ, ਮੈਂ ਉਸਦੀ ਟੇਕ ਵਿੱਚ ਨਿਰਸੰਸੇ ਅਤੇ ਨਿਰਭੈ ਹਾਂ। ਪਰ ਉਂਝ ਮੈਂ ਤੁਸਾਨੂੰ ਪ੍ਰੇਰਦੀ ਨਹੀਂ ਕਿ ਚੱਲੋ, ਚੱਲੋ ਤਾਂ ਮੈਂ ਹਾਜ਼ਰ ਹਾਂ। ਪਦਮਾ, ਕਾਸ਼ ਅਜਿਹਾ ਮੇਰਾ ਵੀ ਹੌਂਸਲਾ ਹੋਵੇ। ਸਨਕੋ, ਇਸ ਵਿੱਚ ਮੇਰੀ ਕੀ ਵਡਿਆਈ ਹੈ? ਪਾਣੀ ਵਿੱਚ ਛਮਕਾਂ ਮਾਰਨੀਆਂ ਛੱਡ ਦਿੱਤੀਆਂ, ਪਾਣੀ ਟਿੱਕ ਗਿਆ ਅਤੇ ਚਮਕ ਪਿਆ। ਕੋਈ ਪਾੜ ਪੈ ਜਾਂਦੇ ਹਨ ਜੋ ਦਰਜੀਆਂ ਆ ਕੇ ਸਿਉਣੇ ਹਨ ਕਿ ਗੰਢ ਲਾਉਣੇ ਹਨ। ਅੱਛਾ, ਚੱਲਾਂ, ਫਿਰ ਚੱਲ ਹੀ ਪਵਾਂ, ਜੋ ਹੋਊ ਸੋ ਦੇਖੀ ਜਾਓ। ਇੱਧਰ ਸ਼ੌਕ ਨਹੀਂ ਰੁਕਦਾ, ਉੱਧਰ ਡਰ ਖੇੜਾ ਨਹੀਂ ਛੱਡਦਾ, ਕੀ ਕਰਾਂ, ਚੱਲਾਂ ਹੀ ਚੱਲਾਂ। ਸਨਕੋ, ਪਿਆਰੀ ਦੁਲਾਰੀ, ਡੋਲਨੀ ਬੇੜੀ ਨਾ ਚੜ, ਜੋ ਪੱਤਣ ਤੋਂ ਹੀ ਡੋਲਦੀ ਤੁਰੀ ਉਹ ਕਪੜਾਂ ਅਤੇ ਘੇਰਾਂ ਵਿੱਚ ਕੀ ਕਰੂ? ਘਰੋਂ ਤਾਂ ਟਿੱਕ ਕੇ ਟੁਰੋ, ਆਪਣੇ ਮਨ ਦੀ ਟੇਕ ਜੇ ਨਹੀਂ ਤਾਂ ਕਿਸੇ ਮਨ ਦੇ ਸਾਲਕ ਦੀ ਟੇਕ ਲੈ ਲਓ। ਪਦਮਾ ਤੱਕ ਕੇ, ਸੱਖਣੀ ਮੁਸਕਰਾਹਟ ਮੁਸਕਰਾ ਕੇ, ਅੱਛਾ ਸਨਕੋ, ਹੋਊ ਤਾਂ ਕਦੇ ਲਾਭ ਪਊ, ਲੈ ਅੜੀਏ ਚੱਲ ਫਿਰ, ਅੱਗਾ ਤੇਰਾ ਅਤੇ ਪਿੱਛਾ ਮੇਰਾ। ਦੋਵੇਂ ਟੁਰ ਪਈਆਂ। ਤੀਸਰਾ, ਇੱਕ ਖੁੱਲ੍ਹਾ ਕੋਠਾ ਹੈ ਜਿਸ ਵਿੱਚ ਮੋਮਬੱਤੀ ਜਗ ਰਹੀ ਦਾ ਫਿੱਕਾ ਅਤੇ ਧੁੰਦਲਾ ਚਾਨਣਾ ਪੈ ਰਿਹਾ ਹੈ। ਖਿੜਕੀਆਂ ਵਿੱਚੋਂ ਚੰਦ ਦੀ ਚਾਂਦਨੀ ਆ ਰਹੀ ਹੈ। ਇੱਕ ਸੱਜਣ ਬੈਠੇ ਹਨ, ਚਿਹਰਾ ਟਿਕਾਓ ਠਹਿਰਾਓ ਅਤੇ ਇੱਕ ਤੇਜ਼ ਦੀ ਦਮਕ ਵਾਲਾ ਹੈ। ਮੱਥੇ 'ਤੇ ਖੁੱਲ੍ਹਾ ਖੇੜਾ ਹੈ। ਇਸ ਵੇਲੇ ਤੰਬੂਰਾ ਲਈ ਬੈਠੇ ਕੁਛ ਗਾਉਂ ਰਹੇ ਹਨ। ਪਦਮਾ ਅਤੇ ਸਨਕੋ ਅੰਦਰ ਲੰਘ ਗਈਆਂ। ਬੂਹੇ 'ਤੇ ਜੋ ਢੋਇਆ ਸੀ ਇੱਕ ਬੁੱਢਾ ਬੈਠਾ ਸੀ, ਪਰ ਉਸਨੇ ਸਨਕੋ ਨੂੰ ਪਛਾਣ ਕੇ ਕੋਈ ਰੋਕ ਨਹੀਂ ਕੀਤੀ। ਅੰਦਰ ਦੂਰ ਦੂਰ ਵਿੱਥ 'ਤੇ ਦੋ ਤਰੇ ਮੂਰਤਾਂ ਹੋਰ ਬੈਠੀਆਂ ਸਨ। ਇਹ ਦੋਵੇਂ ਵੀ ਇੱਕ ਖੂੰਜੇ ਛੁਪ ਕੇ ਬਹਿ ਗਈਆਂ। ਇਸ ਵੇਲੇ ਕੁਛ ਗਾਵਿਆਂ ਜਾ ਰਿਹਾ ਸੀ ਜਿਸ ਦਾ ਭਾਵ ਇੰਜ ਹੈ। ਹੁਣ ਮੈਂ ਪੀਏ ਵਿੱਚ ਰਹੀ ਸਮਾਏ, ਮੈਂ ਵਿੱਚ ਪੀਆ ਵਾਸ, ਪੀਏ ਵਿੱਚ ਮੈਂ ਹਾਂ, ਮੈਂ ਵਿੱਚ ਪੀਆ ਖਿੜੀ ਪ੍ਰੇਮ ਦੀ ਵਾਸ। ਚੰਦਨ ਲਪਟ ਪਿਆ ਵਿੱਚ ਮੁਸ਼ਕੀ, ਮਲਿਆ ਗਰ ਦੇ ਸਵਾਸ, ਕੌਲ ਖਿੜੇ ਸਾ ਪੀਏ ਮੇਰੇ ਵਿੱਚ ਝੂਮਣ ਭਵਰੇ ਦਾਸ। ਇਹ ਜੋ ਚੰਨ ਸੂਰ ਤੇ ਤਾਰੇ, ਪੀਏ ਤੋਂ ਲੈਣ ਪ੍ਰਕਾਸ਼, ਪੀਏ ਮੇਰੇ ਵਿੱਚ ਸਾਗਰ ਲਹਿਰੇ, ਬਿਜਲੀ ਮਾਰੇ ਲਾਸ, ਮਾਂ ਤੋਂ ਲੈ ਮਾਹੀ ਤੱਕ ਸਭ ਦਾ ਮਾਹੀ ਵਿੱਚ ਨਿਵਾਸ। ਮਾਂ ਦਾ ਅਰਥ ਹੈ ਚੰਦ, ਮਾਹੀ ਦਾ ਅਰਥ ਹੈ ਮੱਛੀ, ਅਤੇ ਇੱਕ ਹੋਰ ਮਾਈ ਹੈ ਉਸਦਾ ਅਰਥ ਹੈ ਪਿਆਰਾ। ਮਾਂ ਤੋਂ ਲੈ ਮਾਹੀ ਤੱਕ ਸਭ ਦਾ ਮਾਹੀ ਵਿੱਚ ਨਿਵਾਸ, ਖੰਡ ਮੰਡਲ ਮਾਹੀ ਵਿੱਚ ਤਰਦੇ ਮਾਤ ਪਾਤਾਲ ਆਕਾਸ਼, ਫਿਰ ਮਾਹੀ ਸਭਨਾ ਵਿੱਚ ਵਸਦਾ ਅੰਦਰ ਬਾਹਰ ਨਿਵਾਸ, ਹਰ ਹਰ ਦਾ ਵਿੱਚ ਪੀਏ ਦੇ ਡੇਰਾ, ਹਰ ਹਰ ਵਿੱਚ ਪੀਏ ਵਾਸ, ਬਿਨ ਬੋਲੇ ਬਾਗਾਂ ਦੇ ਖੇੜੇ ਹਰਿਆ ਵੱਲ ਮਹੁਲਾਸ, ਪਿਆਰੇ ਵਿੱਚ ਸੁਹੰਦੜੇ ਦਿਸਣ ਧਰਤੀ ਅਤੇ ਆਕਾਸ਼, ਜਿਉਂ ਬੱਦਲ ਤਰਦੇ ਵਾ ਮੰਡਲ ਪਾਉਣ ਸੁਗੰਧ ਨਿਵਾਸ, ਜਿਉਂ ਹਿਰਦੇ ਮੇਰੇ ਵਿੱਚ ਲਹਿਰੇ ਪੀਏ ਪ੍ਰੇਮ ਦੀ ਆਸ, ਮੱਥੇ 'ਤੇ ਜਿਉਂ ਖੁਸ਼ੀ ਵਸੇ ਆ ਨੈਣੀ ਪ੍ਰੇਮ ਪ੍ਰਕਾਸ਼, ਗੱਲਾਂ 'ਤੇ ਜਿਉਂ ਭਖੇ ਉਮਾ ਹੈ, ਬੁੱਲਾਂ 'ਤੇ ਜਿਉਂ ਹਾਸ, ਮੋਤੀ ਵਿੱਚ ਜਿਉਂ ਆਪ ਵਸੇ ਹੈ, ਹੀਰੇ ਪਾਣੀ ਵਾਸ, ਅੱਗ ਵਿੱਚ ਜਿਉਂ ਚਾਨਣ ਵਸਦਾ, ਬਿਜਲੀ ਵਿੱਚ ਚਪਲਾਸ, ਚਪਲਾਸ ਤੋਂ ਭਾਵ ਹੈ ਚੰਚਲਤਾ, ਤਿਉਂ ਸਾਰੇ ਪੀਆ ਪਿਆ ਵਸਦਾ ਦਿਸਦਾ ਪਾਸੋ ਪਾਸ ਪੀਏ ਮੋਈ ਮੈਂ ਉਸ ਵਿੱਚ ਤੱਕਾਂ ਉਹ ਅਤੇ ਉਹਦਾ ਪ੍ਰਕਾਸ਼ ਹਰ ਦਿਸ ਦੇ ਵਿੱਚ ਪੀਆ ਲਸਦਾ ਕਾਦਰ ਕੁਦਰਤ ਵਾਸ ਸਾਗਰ ਬੂੰਦ ਬੁਦਬੁੱਧੇ ਅੰਦਰ ਪੀਏ ਦੀ ਲਿਸ਼ਕੇ ਲਾਸ ਪੀਏ ਨੁਕਤਾ ਪੀਏ ਘੇਰਾ ਮੇਰਾ ਘੇਰੇ ਨੂੰ ਘੇਰਿਆਸ ਲੁਕ ਬੈਣਾ ਲੁਕ ਜ਼ਾਹਰ ਆਉਣਾ ਚੋਜ ਪੀਆ ਦਾ ਖਾਸ ਹਰ ਰੰਗੇ ਹਰ ਜਾਈ ਖਿੜਨਾ ਵੱਖ ਅਤੇ ਵਿੱਚ ਵਿਗਾਸ ਵਿਕਸਿਆਂ ਅੰਦਰ ਬਾਹਰ ਪਿਆਰਾ ਚਮਨ ਜਿਵੇਂ ਖਿੜਿਆਸ ਅੰਦਰ ਬਾਹਰ ਰਵ ਰਿਹਾ ਮੇਰੇ ਦਿਲ 'ਤੇ ਨੈਣ ਨਿਵਾਸ ਨੈਣ ਰਹੇ ਰੰਗਲਾ ਇਸ ਦਰਸ਼ਨ ਹਿਰਦਾ ਏਸ ਉਲਾਸ ਕਦੀ ਨਾ ਓਲੇ ਹੋਵੇ ਦਰਸ਼ਨ ਰਾਤ ਦਿਨੇ ਅਰਦਾਸ ਸ਼ਾਨ ਸਮਾਂ ਟਿਕਾਓ ਅਤੇ ਇਕਾਂਤ ਅਚਰਜ ਰਾਗ ਮਿੱਠਾ ਪਿਆਰਾ ਗਲਾ ਅਤੇ ਪ੍ਰੇਮ ਭਰਿਆ ਭਾਵ ਰਾਜ ਦੁਲਾਰੀ ਨੂੰ ਅਚਰਜ ਭਾਵ ਵਿੱਚ ਗਰਕ ਕਰ ਗਿਆ ਕੁਛ ਸਮਾਂ ਬੀਤ ਜਾਣ ਮਗਰੋਂ ਸਨਕੋ ਨੇ ਟੁੰਬਿਆ ਅਤੇ ਕੰਨ ਵਿੱਚ ਕਿਹਾ ਹੁਣ ਵੇਲਾ ਹੈ ਫਿਰ ਘਰ ਮੁੜਨਾ ਹੈ ਆਪ ਤੁਸਾਂ ਲਈ ਵੇਲੇ ਹਨ ਪਦਮਾ ਤ੍ਰਬਕ ਕੇ ਆਹ ਸਨਕੋ ਕਿਸ ਸਵਾਦ ਤੋਂ ਵਿਛੋੜਿਆਈ ਸਨਕੋ ਉਦਾਸ ਹੋ ਕੇ ਮੈਥੋਂ ਭੁੱਲ ਹੋਈ ਪਰ ਕੀ ਕਰਾਂ ਤੁਸਾਂ ਨੂੰ ਹੀ ਕਾਹਲੀ ਸੀ ਪਦਮਾ ਅੱਖਾਂ 'ਤੇ ਉਂਗਲ ਰੱਖ ਕੇ ਅੱਛਾ ਵਾਹ ਵਾਹ ਇਹ ਕੀ ਸੀ ਚੰਗਾ ਉਬਾਸੀ ਲੈ ਕੇ ਹਾਂ ਕਿੱਥੇ ਸਨਕੋ ਕੀ ਕਿਹਾ ਜੇ ਸਨਕੋ ਆਓ ਹੁਣ ਵੇਲਾ ਹੈ ਪਦਮਾ ਸੁਚੇਤ ਹੋ ਕੇ ਚੰਗਾ ਕਹਿ ਕੇ ਮਗਰ ਟੁਰ ਪਈ ਅਤੇ ਅੱਗੇ ਜਾ ਕੇ ਉਸ ਸੂਰਤ ਅੱਗੇ ਸੀਸ ਝੁਕਾ ਕੇ ਬਹਿ ਗਈ ਆਪ ਦਾ ਯਸ ਸੁਣ ਕੇ ਆਈ ਹਾਂ ਸੂਰਤ ਜਸ ਪਰਮੇਸ਼ਰ ਜੀ ਦਾ ਇਹ ਸੂਰਤ ਉਹ ਹੈ ਜੋ ਪ੍ਰੀਤਮ ਜੀ ਦੇ ਪ੍ਰਸੰਗ ਵਿੱਚ ਚੰਨਾਂ ਦੇ ਬੇਲਿਆਂ ਵਿੱਚ ਰਾਜਾ ਜੀ ਦੇ ਸਿਪਾਹੀ ਦੇ ਨਾਮ ਹੇਠਾਂ ਵਿਚਰਦੀ ਸੀ ਅੱਜ ਕੱਲ੍ਹ ਪਹਾੜ ਵਿੱਚ ਰੰਗ ਲਾ ਰਹੀ ਸੀ ਇਸ ਨੂੰ ਕਲਗੀਧਰ ਪਾਤਸ਼ਾਹ ਬਹੁਤ ਪਿਆਰ ਕਰਦੇ ਸਨ ਬਹੁਤ ਉੱਚੀ ਗੁਰਮੁਖ ਰੂਹ ਸੀ ਸੂਰਤ ਜਸ ਪਰਮੇਸ਼ਰ ਜੀ ਦਾ ਜਿਨ੍ਹਾਂ ਰੰਗ ਲਾਇਆ ਹੈ ਪਦਮਾ ਸ਼ਰਮਾ ਕੇ ਆਪ ਦੀ ਵਡਿਆਈ ਹੈ ਪਾ ਕੇ ਨਿਵੇਂ ਹੋ ਸੂਰਤ ਸਭ ਹੁਕਮ ਹੈ ਕਾਠ ਕੀ ਪੁੱਤਰੀ ਕੀ ਖਿਲਾਵਨ ਹਾਰ ਜਾਣੇ ਪਦਮਾ ਥਿਥਲ ਕੇ ਚਿੱਤ ਨਹੀਂ ਟਿਕਦਾ ਸੂਰਤ ਟਿਕਣ ਵਾਲੀ ਸ਼ੈ ਨਹੀਂ ਪਦਮਾ ਸੁੱਖ ਕਿਵੇਂ ਹੈ ਸੂਰਤ ਟਿਕਿਆ ਪਦਮਾ ਟਿਕਦਾ ਸ਼ਰਮਾ ਕੇ ਫੁਰਮਾਇਆ ਨੇ ਹੈ ਨਹੀਂ ਸੂਰਤ ਹਾਂ ਠੀਕ ਹੈ ਪਦਮਾ ਫਿਰ ਟਿਕਦਾ ਕਿਵੇਂ ਹੈ ਸੂਰਤ ਜਿਵੇਂ ਚੰਦ ਸੂਰਜ ਪਦਮਾ ਸਿਰ ਨਿਵਾ ਅਤੇ ਹੋਰ ਸੰਗ ਕੇ ਖਿਮਾ ਕਰਨੀ ਮੈਂ ਸਮਝੀ ਨਹੀਂ ਸੂਰਤ ਟਿਕਦੇ ਅਸਲੋ ਤਾਂ ਪੱਥਰ ਹਨ ਮਨ ਪੱਥਰ ਨਹੀਂ ਹੈ ਪਦਮਾ ਬਹੁਤ ਚਿਰ ਸੋਚੀ ਪੈ ਕੇ ਫਿਰ ਚੰਦ ਸੂਰਤਾਂ ਚਾਲ ਵਿੱਚ ਹਨ ਸੂਰਤ ਕਿਸੇ ਨੇਮ ਵਿੱਚ ਟੋਰੇ ਗਏ ਹਨ ਉਸ ਵਿੱਚ ਟਿਕੇ ਟੁਰ ਰਹੇ ਹਨ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾ ਅੰਤ ਪਦਮਾ ਮਨ ਕਿਸ ਨੇਮ ਵਿੱਚ ਟੋਰਿਆ ਗਿਆ ਸੀ ਸੂਰਤ ਜਿਸ ਤਰ੍ਹਾਂ ਦੇ ਨੇਮ ਵਿੱਚ ਚੰਦ ਸੂਰਜ ਟੋਰੇ ਗਏ ਸਨ ਪਦਮਾ ਕਿਰਪਾ ਕਰਕੇ ਇਹ ਵੀ ਦੱਸੋ ਮੇਰਾ ਖਿਆਲ ਕੰਮ ਨਹੀਂ ਕਰਦਾ ਸੂਰਤ ਕਿਸੇ ਕੇਂਦਰ ਦੇ ਉਦਾਲੇ ਸੂਰਜ ਕਿਸੇ ਕੇਂਦਰ ਨਾਲ ਚੰਦ ਪਾਉਣ ਲਈ ਬੱਧੇ ਗਏ ਸਨ ਉਸੇ ਕੇਂਦਰ ਦੇ ਉਦਾਲੇ ਨੇਮ ਬੱਧੇ ਟਿਕਾਅ ਵਿੱਚ ਟੁਰ ਰਹੇ ਹਨ ਕੇਂਦਰਹੀਣ ਹੋ ਕੇ ਨਹੀਂ ਭਟਕਦੇ ਪਦਮਾ ਮੇਰਾ ਕੇਂਦਰ ਕੋਈ ਨਹੀਂ ਸੂਰਤ ਜਿਸ ਕੁਦਰਤ ਨੇ ਬ੍ਰਹਿਮੰਡ ਵਿੱਚ ਹਰ ਖੰਡ ਨੂੰ ਕੇਂਦਰ ਵਿੱਚ ਬੰਨ ਕੇ ਸੂਤ ਥਾਪਿਆ ਹੈ ਉਹ ਕਦੇ ਹੋ ਸਕਦਾ ਹੈ ਕਿ ਜਾਗਦੇ ਮਨ ਲਈ ਜਾਨਦਾਰ ਖੰਡ ਲਈ ਕੇਂਦਰ ਨਾ ਬਣਾਵੇ ਪਦਮਾ ਤਾਂ ਮੈਂ ਕਿਵੇਂ ਕਦੇ ਕਿਸੇ ਤਰ੍ਹਾਂ ਭੁੱਲ ਗਈ ਹਾਂ ਮੈਨੂੰ ਕੇਂਦਰ ਦਾ ਪਤਾ ਨਹੀਂ ਸੂਰਤ ਭਾਲ ਨਹੀਂ ਕੀਤੀ ਪਦਮਾ ਪਿਤਾ ਦੀ ਮਿਹਰ ਨਾਲ ਵਿਦਿਆ ਪਾਈ ਹੈ ਸੰਸਕ੍ਰਿਤ ਪ੍ਰਾਕ੍ਰਿਤ ਬ੍ਰਿਜ ਭਾਸ਼ਾ ਅਤੇ ਕੁਛ ਫਾਰਸੀ ਪੜ੍ਹੀ ਹੈ ਅਕਲ ਚਮਕੀ ਹੈ ਪਰ ਸੁੱਖ ਨਹੀਂ ਸੂਰਤ ਵਿਦਿਆ ਦੇ ਚਾਨਣ ਨੇ ਆਪਣਾ ਆਪੇ ਦਾ ਕੇਂਦਰ ਨਹੀਂ ਦਿਖਾਇਆ ਪਦਮਾ ਨਹੀਂ ਸੂਰਤ ਤਾਂ ਵਿਦਿਆ ਨੇ ਇਹ ਹਾਲਤ ਰੱਖੀ ਹੈ ਕਿ ਜਿਸ ਪੋਥੀ ਨੂੰ ਅੱਜ ਵਾਚਿਆ ਉਸਦੇ ਖਿਆਲ ਆਪਣੇ ਖਿਆਲ ਬਣ ਗਏ ਅਤੇ ਮਨ ਉਹਨਾਂ ਵਿੱਚ ਘੁੰਮਦਾ ਰਿਹਾ ਜਦੋਂ ਹੋਰ ਪੜ੍ਹੀ ਤਾਂ ਮਨ ਉਹਨਾਂ ਖਿਆਲਾਂ ਦੀ ਰੰਗੜ ਵਿੱਚ ਆ ਗਿਆ ਇਸ ਤਰ੍ਹਾਂ ਰੰਗ ਪਲਟਦੇ ਰਹੇ ਹਰੇਕ ਪੁਸਤਕ ਦਾ ਕੁਛ ਕੁਛ ਅਸਰ ਰਹਿ ਗਿਆ ਅਤੇ ਕੁਛ ਕੁਛ ਕੱਟ ਗਿਆ ਕੁਛ ਦੂਸਰਿਆਂ ਦੀ ਰੰਗਣ ਨਾਲ ਤੀਸਰਾ ਰੰਗ ਰੂਪ ਤਾਰ ਗਿਆ ਪਦਮਾ ਕੁਛ ਹੁੰਦਾ ਤਾਂ ਇਸੇ ਤਰ੍ਹਾਂ ਹੀ ਰਿਹਾ ਹੈ हाँ जी, फिर दोहरा दईए कि विद्या ने किस हालत विच रखिया सूरत। तां विद्या ने यह हालत रखी है कि जिस पोथी नूं अज वाचिया उसदे ख्याल अपने ख्याल बन गए ते मन उन्हां विच घूमदा रहा। जदों होर पढ़ी तां मन उन्हां ख्यालां दी रंगण विच आ गया। इस तरह रंग पलटते रहे। हरेक पुस्तक का कुछ कुछ असर रह गया, कुछ कट गया, कुछ दूसरियां दी रंगण नाल तीसरा रंग रूप तार गया। पद्मा, कुछ हुंदा तां इसे ही तरह रहा है, निरा पुरा नहीं, क्योंकि कदे किसे पोथी दियां भुलां ते उकाइयां भी पास दियां रहियां हन। सूरत, पर अपने अंदर कोई ऐसा नुक्ता भी लब्भा जिस ते खड़ो के सब दे ख्यालां दे विस्थार नूं ऐं देख सको जी को मुनारे ते खड़ो के मैदान दे पदार्थ वेखी दे हन। पद्मा, नहीं, जो जो चानना मिल गया उसे नाल होर ख्याल दा मैदान ते अकल दी चढ़तन दिसदी गई। सूरत, अंत किसे सिद्धांत ते अपड़े? पद्मा, खास किसे ते नहीं, हाँ एक वड्डी उम्र दे पढ़े होए तो ये सुनिया कि सब वाक रचना है, असलियत कुछ नहीं। सूरत, सो पाज खुल गया, पता लग गया कि भानमती दा तमाशा है, मदारी दी खेल है, फिर क्यों अजे ढूंढते तलाश है? पद्मा, ये गल ठीक सी या गलत, पर चुटकली होण करके याद हो गई। तलाश अजे इस करके है कि मैं सुखी नहीं, अंदर सखना है, एक आकांक्षा है, अभिलाख है, अपूर्णताई है, भुख है, कादी कास ली क्यों ये मैनू पता नहीं है। सूरत, तां ये अपूर्णताई ते अभिलाख ही भेद है, इहो दसदी है कि सब वाक रचना ते नेश्ती नहीं, कुछ है, वो है किते है, वो है पूरनताई है, जिस दे ना होण करके अंदर अपूरनताई है। फिर सोच कर लो कि अपूरनताई विच निराशता ते समाप्ति नहीं, अभिलाख है, चौ पता नहीं के कास दी है, पता लग के वाक रचना है और कुछ नहीं, फिर अंदर हसरत है, हसरत पता देंदी है किसे आस दा, नेस्ती पता देंदी है किसे है दा, ये है केंद्र है, जिस दे उदाले मन घूमण लई ते उसकी खिच विच घूमण लई कुदरत वालों छड़िया गया सी, कि मन दृष्टमानी काम करदा होया दृष्टमान विच ना गवाच जावे, दृष्टा ना लगा टिकाणे सिर रहे। पद्मा, आप दे वाक दिल लगदे हन पर अजे मेरे लिए बुझारत हन। सूरत, बुझारत खुल जाएगी, पहला असी असूल कायम कर लईए कि ठीक है। पद्मा, ठीक है, पर इस असूल दी सिद्धि उस वेले है कि जिस वेले केंद्र मिले ते उस दे उदाले मन कोमे ते उस खिच विच आके सुख प्रतीति देवे, तद तक ए भी खिमा करना मुस्करा के शायद वाक रचना मात्र ही होवे। सूरत, कहण सुनन तक तां वाक रचना ही है, पर वाक रचना लिबास है जो ख्यालां नूं पहराया जांदा है, ते ख्याल भाव हन जो किसे नुक्ते तों किसे केंद्र तों किसे मरकज तों अंदरों पैदा हुंदे हन। जिस नुक्ते तों ये भाव उठते हैं असल ओही केंद्र है, वो केंद्र मानो एक निक्का दायरा है जिसका एक और केंद्र है, वह केंद्र वाक रचना नहीं असल है। पद्मा, भाव जिस तों उठते हैं उत्थे तक तो मैं समझी मन या दिल, दिल भी केंद्र नहीं उसका होर केंद्र है ये पता नहीं लगा। सूरत, मन वो अपनी पहली गल कहे जा रहे हैं, वाक रचना भी नेस्ती नहीं, ये बात नहीं, यानी अंदरले भावों का जाहरी लिबास है, भाव इस विचों उठते हैं, वो आप कोई उडारू नेस्ती नहीं। पद्मा, लब्बे की कौन? सूरत, अपनी गल भी तुरे जा रहे हैं, ये भाव उत्पत्ति हिलाव है, इसे भाव उत्पत्ति का टिकाव उसकी प्रतीति का कारण है। पद्मा, टिके किस तरह? सूरत, किसे केंद्र नाल बज के। पद्मा, केंद्र टिके बिना लजना ना, टिकना केंद्र लज्जे बिना ना, प्राप्ति रोले विच पै गई। सूरत, खिंडिया होया दृष्टमान विच है, दृष्टमान विच कोई केंद्र बने, जिस तरह मिणती वेले कोई एक नुक्ता लैके गज इस तों सुटींदा है, अनेक नुक्तियां ते टपना ए हिलाव है, किसे एक ਤੇ ਖਲੋਣਾ ਪਹਿਲਾ ਟਿਕਾਓ ਹੈ। ਇਸ ਨੁਕਤੇ ਤੋਂ ਅੰਦਰਲੇ ਵਿੱਚ ਪਰਤ ਡਿੱਗਣਾ ਤੇ ਟਿਕਣਾ ਅੰਦਰਲਾ ਟਿਕਾਓ ਹੈ। ਇਹ ਟਿਕਾਓ ਟਿਕਦਾ ਟਿਕਦਾ ਕੇਂਦਰ ਦੇ ਕੇਂਦਰ ਦਾ ਟਿਕਾਓ ਹੋ ਜਾਂਦਾ ਹੈ। ਪਦਮਾ ਸਮਝੀ ਪਰ ਬੁਝਾਰਤ ਬਣੀ ਰਹੀ, ਵਾਪਰੇ ਤਾਂ ਖੁੱਲ੍ਹੇ। ਸੂਰਤ ਵਿਦਿਆ ਸਮਝ ਦਿੰਦੀ ਹੈ, ਪ੍ਰਾਪਤੀ ਕੀਤਿਆਂ ਆਉਂਦੀ ਹੈ। ਪਦਮਾ ਫਿਰ ਕਿਸੇ ਰਸਤੇ ਪਾਓ। ਸੂਰਤ ਸਮਰੱਥ ਸਿਰ ਹੱਥ ਧਰੇਗਾ ਤਾਂ ਰਾਹੇ ਪਵੇਗਾ। ਸਨਕੋ ਧੰਨ ਦਾਤਾ ਚਲੋ ਬੀਬੀ ਜੀ। ਪਦਮਾ ਤ੍ਰਭਕ ਕੇ ਦਿਨ ਚੜ ਗਿਆ ਹੈ। ਸਨਕੋ ਨਹੀਂ, ਆਪਦਾ ਕਾਰਜ ਰਾਸ ਹੋ ਗਿਆ ਹੈ। ਪਦਮਾ ਠਹਿਰ ਜਾਓ, ਸਵਾਦ ਆ ਰਿਹਾ ਹੈ, ਕੁਛ ਲੈ ਲੈਣ ਦਿਓ। ਸਨਕੋ ਮਿਲ ਗਿਆ ਹੈ, ਹੁਣ ਚਲੋ। ਪਦਮਾ ਮੈਨੂੰ ਨਹੀਂ ਪਤਾ ਲੱਗਾ। ਸਨਕੋ ਬਸ ਇਸ ਤੋਂ ਵੱਧ ਹੁਣ ਹੋਰ ਨਹੀਂ, ਵੇਲਾ ਹੋ ਗਿਆ ਹੈ ਤਾਂ ਬਹੁ ਠੀਕ ਹੋ ਗਿਆ ਹੈ, ਚਲੋ। ਪਦਮਾ ਦੀ ਸਮਝ ਵਿੱਚ ਨਹੀਂ ਆਉਂਦੀ ਸਨਕੋ ਦੀ ਗੱਲ। ਰਸ ਆਇਆ ਅਦਵਾਟੇ ਟੁੱਟਾ ਹੈ, ਮਨ ਲਪੜਦਾ ਹੈ ਹੋਰ ਨੂੰ, ਪਰ ਸਨਕੋ ਬਾਂਹ ਫੜ ਕੇ ਆਖਦੀ ਹੈ ਚਲੋ ਜੀਓ ਜੀ। ਪਦਮਾ ਚੰਗਾ ਸ਼ੂਮ ਸਾਥਣੇ, ਨਮਸਕਾਰ ਕਰਕੇ ਸਖੀ ਦੇ ਮਗਰ ਹੋ ਟੁਰੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।